ਖਾਣੀਆਂ ਨੇ ਅੰਡਜ ਜੇਰਜ ਸਿਹਤ ਚ ਉਤਪਜ ਉਹਨਾਂ ਨੇ ਚਾਰ ਬਣਾਉਣੀਆਂ ਸੀ ਮੂਰਖ ਨੇ ਉਹਨੇ ਪਹਾੜ ਕਰਤਾ ਨਾਲ ਪਹਾੜ ਤਾਂ ਜਾਣੇ ਨਹੀਂ ਹੁੰਦੀ ਜੀਵ ਨਹੀਂ ਪੱਥਰ ਤਾਂ ਜੀਵ ਨਹੀਂ ਪੱਥਰ ਦੀ ਆਤਮਾ ਹੁੰਦੀ ਹੈ ਕਿਤੇ ਪੱਥਰ ਦਾ ਆਤਮਾ ਨਹੀਂ ਹੁੰਦੀ ਖੈਰ ਗਲਤੀ ਹੈ ਉਹਨਾਂ ਦੀ ਕੀਤੀ ਹੋਈ ਸਾਰਿਆਂ ਦੀ ਵਿਦਵਾਨਾਂ ਦੀ ਕੀਤੀ ਅੱਜ ਤੱਕ ਕਿਸੇ ਨੇ ਕਿੰਤੂ ਇਹ ਨਹੀਂ ਕੀਤਾ ਯੂਨੀਵਰਸਿਟੀ ਵਾਲਿਆਂ ਨੇ ਵੀ ਕਿੰਤੂ ਨਹੀਂ ਕੀਤਾ ਵੀ ਇਹ ਕੀ ਕੀਤਾ ਹੋਇਆ ਹਜ਼ਾਰਾਂ ਗਲਤੀਆਂ ਨੇ ਜਿਹਨਾਂ 'ਤੇ ਯੂਨੀਵਰਸਿਟੀ ਵਾਲਿਆਂ ਨੇ ਕਿੰਤੂ ਇਹ ਨਹੀਂ ਕੀਤਾ ਕੁੱਲ ਮਿਲਾ ਕੇ ਬੁੱਧਵਾਨ ਜਿਹੜੇ ਹੁੰਦੇ ਨੇ ਉਹ ਹੋਰ ਹੁੰਦੇ ਨੇ ਵਿਦਵਾਨ ਬੁੱਧਵਾਨ ਨਹੀਂ ਹੁੰਦੇ ਬੁੱਧਵਾਨ ਵਿੱਦਿਆ ਪੈਦਾ ਕਰਦੇ ਨੇ ਵਿਦਵਾਨ ਉਹਨਾਂ ਦਾ ਅਨੁਸਰਣ ਕਰਦੇ ਨੇ ਵਿੱਦਿਆ ਪੜ੍ਹਦੇ ਨੇ ਬੁੱਧਵਾਨਾਂ ਦੀ ਤਾਂ ਵਿੱਦਿਆ ਪੈਦਾ ਕੀਤੀ ਹੋਈ ਹੈ ਵਿੱਦਿਆ ਬੁੱਧੀ ਦੀ ਉਪਜ ਹੁੰਦੀ ਹੈ ਖੋਜੀ ਹੁੰਦਾ ਵਿਦਵਾਨ ਵਿਦਵਾਨ ਖੋਜੀ ਖੋਜ ਨੂੰ ਪੜ੍ਹਨ ਵਾਲਾ ਹੁੰਦਾ ਪੂਰੀ ਸਮਝ ਵੀ ਨਹੀਂ ਆ ਸਕਦੀ ਵਿਦਵਾਨ ਨੂੰ ਜਿੰਨਾ ਖੋਜੀ ਹੁੰਦਾ ਉਹਨਾਂ ਵਿਦਵਾਨ ਨਹੀਂ ਹੋ ਸਕਦਾ ਖੋਜੀ ਬਣ ਕੇ ਉਦੋਂ ਕਹਾਂ ਜਿੱਦਣ ਵਿਦਵਾਨ ਖੋਜੀ ਬਣ ਗਿਆ ਤਾਂ ਉਹ ਖੋਜ ਨੂੰ ਪਿੱਛੇ ਵਾਲੀ ਨੂੰ ਗਾਹਾਂ ਵਧਾਓ ਜਿੰਨਾ ਚਿਰ ਵਿਦਵਾਨ ਆ ਉਹਨਾਂ ਚਿਰ ਖੋਜੀ ਤੋਂ ਥੱਲੇ ਰਹੋ ਸਾਰੇ ਦੇਖ ਲਓ ਕਿਤੇ ਕਿਸੇ ਖੇਤਰ ਦੇ ਸਭ ਥੱਲੇ ਰਹੂਗਾ ਹੀ ਇਹ ਇੱਕ ਸੱਚਾਈ ਹੈ ਇਹ ਵੀ ਖੋਜ ਹੈ ਇੱਧਰ ਨਿਰਾਕਾਰੀ ਦੁਨੀਆਂ ਦੇ ਵਿੱਚ ਵੀ ਖੋਜ ਹੈ ਇੱਕ ਕੀ ਹੈ ਨਿਰਾਕਾਰ ਕੀ ਹੈ ਖੋਜ ਦਾ ਵਿਸ਼ਾ ਹੈ ਇਸ ਮਨ ਕੋਈ ਖੋਜੋ ਭਾਈ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਗਲਤ ਕਹੀਆਂ ਹੋਈਆਂ ਉਹਨਾਂ ਨੇ ਪੜ੍ਹੀਆਂ ਨੇ ਖੋਜੀਆਂ ਨਹੀਂ ਜੇ ਖੋਜੀ ਹੁੰਦੀ ਬਾਣੀ ਤਾਂ ਲੱਭ ਲੈਂਦੇ ਵੀ ਇੱਥੇ ਗਲਤੀ ਹੁੰਦੀ ਖੋਜੀਆਂ ਨੇ ਗਲਤੀ ਲੱਭ ਲਈ ਇਹ ਕੀ ਲਿਖ ਦਿੱਤਾ ਇੱਕ ਖੋਜ ਦੀ ਦ੍ਰਿਸ਼ਟੀ ਨਾਲ ਪੜ੍ਹਦਾ ਇੱਕ ਹੁੰਦਾ ਵਾਚਣਾ ਇੱਕ ਹੁੰਦਾ ਪੜ੍ਹਨਾ ਦੋ ਗੱਲਾਂ ਅੱਡ ਅੱਡ ਨੇ ਪੇਪਰ ਬੱਚੇ ਦਿੰਦੇ ਨੇ ਉਹ ਜਿਹੜੇ ਇਹਨੂੰ ਪੇਪਰਾਂ ਦੇ ਨੰਬਰ ਲਾਉਂਦੇ ਨੇ ਵਾਚਦੇ ਨੇ ਦੇਖ ਪੜ੍ਹਦੇ ਨਹੀਂ ਪੜ੍ਹਦੇ ਨਹੀਂ ਪੜ੍ਹਦੇ ਵੀ ਨੇ ਪਰ ਨੰਬਰ ਦੇਣ ਦੀ ਦ੍ਰਿਸ਼ਟੀ ਨਾਲ ਪੜ੍ਹਦੇ ਨੇ ਵਾਚਣਾ ਕਹਿੰਦੇ ਨੇ ਉਹਨੂੰ ਵਾਚਣਾ ਲਫ਼ਜ਼ ਵਰਤਿਆ ਉਹਦੇ ਵਾਸਤੇ ਗਲਤੀ ਦੇਖਣੀ ਕਿੱਥੇ ਹੈ ਸਿਮਰਤ ਪ੍ਰਾਣ ਵਾਚੀ ਹੈ ਜਿਹੜਾ ਵਾਚੀ ਹੈ ਲਫ਼ਜ਼ ਆਇਆ ਸਿਮਰਤ ਪ੍ਰਾਣਾਂ ਦੀਆਂ ਗੱਲਾਂ ਜਿਹੜੀਆਂ ਚ ਲਿਖੀਆਂ ਹੋਈਆਂ ਨੇ ਉਹ ਗੁਰੂ ਘਰ ਚ ਰੋਜ਼ ਵਾਚੀਆਂ ਜਾਂਦੀਆਂ ਨੇ ਘੋਖੀਆਂ ਜਾਂਦੀਆਂ ਨੇ ਵੀ ਰਾਵਣ ਕੌਣ ਹੋਇਆ ਫਿਰ ਰਾਮ ਕੌਣ ਹੋਇਆ ਜਿਹੜਾ ਰੋਇਆ ਰਾਮ ਨਿਕਾਲਾ ਪਿਆ ਸੀਤਾ ਲਛਮਣ ਵਿਛੜ ਗਿਆ ਸੀਤਾ ਲਛਮਣ ਤਾਂ ਉਹਦੇ ਨਾਲ ਗਏ ਨੇ ਰਾਮ ਦੇ ਉਹ ਤਾਂ ਵਿਛੜੇ ਨਹੀਂ ਸੀਤਾ ਲਛਮਣ ਦੋਏ ਇਕੱਠੇ ਨੇ ਨਾ ਨਿਕਾਲਾ ਪਿਆ ਜਿਸ ਘਰੋਂ ਕੱਢਿਆ ਗਿਆ ਰਾਮ ਉਸ ਵੇਲੇ ਰੋਇਆ ਔਰ ਰਾਮ ਰੋਇਆ ਕੋਈ ਨਹੀਂ ਸੀਤਾ ਲਛਮਣ ਵਿਛੜੇ ਕੋਈ ਨਹੀਂ ਫਿਰ ਗੱਲ ਕੀ ਹੋਈ ਇਹਨੂੰ ਵਚਣ ਖੋਜ ਦਾ ਵਿਸ਼ਾ ਹੋ ਗਿਆ ਤਾਂ ਵਿਛੜਿਆ ਕੌਣ ਵਿਛੜਿਆ ਕਰਦੇ ਜੀ ਨਾ ਤਾਂ ਉਹ ਅੱਡ ਹੋ ਕੇ ਬਨਵਾਸ ਨੂੰ ਗਏ ਨੇ ਵਿਛੜੇ ਹੋਰ ਵਿਛੜੀ ਮਾਂ ਵਿਛੜਿਆ ਪਿਓ ਵਿਛੜੇ ਭਾਈ ਤੇ ਲਿਖਤਾ ਸੀਤਾ ਰਾਮ ਵਿਛੜ ਗਿਆ ਜਿਹੜੇ ਨਾਲ ਗਏ ਇਹ ਗੱਲ ਕੁਛ ਹੋਰ ਹੈ ਇਹ ਉਸ ਰਾਮ ਦੀ ਗੱਲ ਨਹੀਂ ਜਿਹੜੀ ਰਮਾਇਣ ਵਾਲੀ ਹੈ ਇਹ ਕੋਈ ਹੋਰ ਰਾਮ ਹੈ ਇਹਨੂੰ ਵਾਚਣ ਹੈ ਜਿਹਨਾਂ ਨੇ ਵਾਚਿਆ ਉਹਨਾਂ ਨੇ ਲੱਭ ਬੁੱਝ ਲਿਆ ਵਾਚ ਕੇ ਬੁੱਝਣਾ ਹੁੰਦਾ ਜਿਹਨਾਂ ਨੇ ਪੜ੍ਹਿਆ ਉਹਨਾਂ ਨੇ ਵਾਚਿਆ ਨਹੀਂ ਜਿਹਨਾਂ ਉਹਨਾਂ ਨੇ ਬੁੱਝਿਆ ਕੁਛ ਨਹੀਂ ਉਹਨਾਂ ਨੇ ਉਹੀ ਰਾਮ ਮੰਨ ਕੇ ਚੱਲੇ ਹੋਏ ਨੇ ਜਿਹਨਾਂ ਨੇ ਵਾਚ ਲਿਆ ਉਹਨਾਂ ਨੇ ਬੁੱਝ ਲਿਆ ਇਹ ਰਾਮ ਕਿਹੜੇ ਦੀ ਗੱਲ ਹੈ ਇਹ ਉਸ ਰਾਮ ਦੀ ਗੱਲ ਹੈ ਜਿਹੜਾ ਸਭੇ ਘੱਟ ਰਾਮ ਬੋਲੇ ਜਿਹੜਾ ਸਾਰਿਆਂ ਦੇ ਅੰਦਰ ਬੋਲਦਾ ਜਿਹਨੂੰ ਕਬੀਰ ਕਹਿੰਦਾ ਸਭੇ ਘੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰਹੇ ਜੇ ਬੋਲਦਾ ਹੈ ਤਾਂ ਦੱਸ ਕੌਣ ਬੋਲਦਾ ਫਿਰ ਜੇ ਰਾਮ ਨਹੀਂ ਬੋਲਦਾ ਸਾਰਿਆਂ ਦੇ ਅੰਦਰ ਤੂੰ ਮੰਨਦਾ ਪੜ੍ਹਦਾ ਰਾਮ ਹੈਗਾ ਮੈਨੂੰ ਉਹਦਾ ਬੋਲਦਾ ਵੀ ਸੁਣਦਾ ਮੈਨੂੰ ਉਹਦੀ ਅੰਤਰਾਤਮਾ ਦੀ ਆਵਾਜ਼ ਵੀ ਸੁਣਦੀ ਅੰਤਰਾਤਮਾ ਹੀ ਰਾਮ ਹੈ ਸਿੱਟਾ ਜਾਂ ਵਾਚੀ ਗੱਲ ਸਿੱਟਾ ਇਹ ਨਿਕਲਿਆ ਵੀ ਅੰਤਰਾਤਮਾ ਨੂੰ ਰਾਮ ਕਿਹਾ ਹੈ ਬੋਲਦਾ ਉਹਦੀ ਆਵਾਜ਼ ਹੈ ਸਾਰੀ ਦੁਨੀਆ ਮੰਨਦੀ ਹੈ ਜੋ ਅੰਤਰਾਤਮਾ ਹੈ ਇਹ ਜੇ ਰਾਮ ਹੈ ਤਾਂ ਹੀ ਕਹਿ ਕਹੋ ਕਬੀਰ ਤੂੰ ਰਾਮ ਕੀ ਅਣਸ ਇਹ ਉਸੇ ਰਾਮ ਦੀ ਅਣਸ ਹੈ ਜਿਹੜੇ ਜੀਵ ਸਿੱਧ ਹੋ ਗਿਆ ਵੀ ਬਿਲਕੁਲ ਇਹ ਗੱਲ ਸਹੀ ਹੈ ਸਾਡੀ ਵਾਚੇ ਤੋਂ ਪਤਾ ਲੱਗਿਆ ਜਿਹਨਾਂ ਨੇ ਵਾਚਿਆ ਨਹੀਂ ਉਹਨਾਂ ਨੇ ਕਹਿੰਦਾ 700 7000 ਵਾਰ ਰਾਮ ਆਇਆ ਹੋਇਆ ਉਹ ਅਯੁੱਧਿਆ ਦਾ ਰਾਮ ਕਿੱਥੇ ਆਇਆ ਹੈ, ਇਹ ਤਾਂ ਹੋਰ ਰਾਮ ਹੈ। ਅਯੁੱਧਿਆ ਵਾਲੇ ਰਾਮ ਦੀ ਗੱਲ ਨਹੀਂ ਹੈ, ਇਹ ਰਾਮ ਸਾਰਿਆਂ ਦੇ ਅੰਦਰ ਵਾਲਾ ਰਾਮ ਹੈ। ਇਹ ਰਾਮ ਨਾ ਕਦੇ ਜੰਮਿਆ ਨਾ ਕਦੇ ਮਰਿਆ, ਇਹ ਉਹ ਰਾਮ ਹੈ। ਇਹ ਤਾਂ ਰਾਮ ਮਰਦਾ ਹੀ ਨਹੀਂ ਹੈ।
ਆਸਣ ਲੋਏ ਲੋਏ ਭੰਡਾਰ,
ਆਸਣ ਲੋਏ ਲੋਏ ਭੰਡਾਰ, ਇਸ ਰਾਮ ਦਾ ਆਸਣ ਸਾਰਿਆਂ ਦੇ ਅੰਦਰ ਹੈ। ਜਿੱਥੇ ਜੋਤ ਹੈ ਮਨ ਹੈ ਉੱਥੇ ਰਾਮ ਹੈ, ਉਹਦਾ ਆਸਣ ਜਮਾਇਆ ਹੋਇਆ। ਰਾਮ ਬੈਠਾ ਅੰਦਰ ਸਾਰਿਆਂ ਦੇ ਆਸਣ ਲਾ ਕੇ ਆਪਣਾ। ਜਿੱਥੇ ਜੋਤ ਹੈ, ਲੋ ਲੋ ਜੋਤ ਨੂੰ ਕਹਿੰਦੇ ਨੇ। ਲੋ ਕੀ ਹੁੰਦੀ ਹੈ? ਜੋਤ ਹੁੰਦੀ ਹੈ ਨਾ। ਜਿੱਥੇ ਲੋਏ ਹੈ ਉੱਥੇ ਉਹਦਾ ਆਸਣ ਹੈ ਰਾਮ ਦਾ ਅੰਦਰ। ਉਹ ਰਾਮ ਤੋਂ ਪੁੱਛ ਕੇ ਚੱਲੋ, ਇਹ ਚੱਕਰ ਵਿਊ ਚੋਂ ਨਿਕਲਣਾ ਕਿਵੇਂ ਹੈ? ਅੰਤਰਾਤਮਾ ਦੀ ਆਵਾਜ਼ ਨਾਲ ਪੁੱਛ ਕੇ ਚੱਲੋ, ਜਿੱਥੇ ਫਸ ਜਾਂਦੇ ਉੱਥੇ ਪੁੱਛਦੇ ਹੀ ਹਾਂ। ਜਦ ਅਸੀਂ ਵਿਚਾਰਦੇ ਹਾਂ ਨਾ ਵੀ ਹੁਣ ਕਿਵੇਂ ਕਰੀਏ, ਅਸਲ ਰਾਮ ਨਾਲੇ ਵਿਚਾਰ ਕਰਦੇ ਅੰਦਰ ਵਾਲੇ ਨਾਲ, ਭਾਵੇਂ ਉਹ ਦੀਂਦਾ ਨਹੀਂ। ਅੰਦਰ ਨੂੰ ਝਾਕਦੇ ਉਦੋਂ ਵੀ ਹੁਣ ਕੀ ਕਰੀਏ, ਬਾਹਰ ਨੂੰ ਤਾਂ ਨਹੀਂ ਝਾਕਦੇ, ਵਿਚਾਰਦੇ। ਕਹਿੰਦਾ ਕਿਹਦੇ ਨਾਲ ਵਿਚਾਰਦਾ? ਆਪਣੇ ਦਿਲ ਨਾਲ। ਦਿਲ ਵਿੱਚ ਫਿਰ ਕੌਣ ਹੈ? ਦਿਲ ਵਿੱਚ ਰਾਮ ਹੈ। ਬੰਦੇ ਖੋਜ ਦਿਲ ਹਰ ਰੋਜ਼, ਦਿਲ ਵਿੱਚ ਤਾਂ ਉਹੀ ਬੈਠਾ, ਉਹਦੇ ਨਾਲ ਗੱਲ ਕਰਦਾ। ਬਸ ਵਿਚਾਰ ਦਾ ਫਰਕ ਹੈ, ਵਿਚਾਰੀ ਨਹੀਂ ਗੱਲ।
ਆਸਣ ਲੋਏ ਭੰਡਾਰ, ਜੋ ਕੁਛ ਪਾਇਆ ਸੋ ਇੱਕਾ ਵਾ।
ਆਸਣ ਲੋਏ ਲੋਏ, ਆਸਣ ਜਮਾਇਆ ਹੋਇਆ ਹਰ ਜਗ੍ਹਾ, ਬਾਕੀ ਰਹਿ ਗਿਆ ਭੰਡਾਰ। ਆ ਜਿਹੜੀ ਮਾਇਆ, ਬਾਹਰ ਮਾਇਆ, ਅੰਦਰ ਆਪ ਹੈ ਉਹ। ਅੰਦਰ ਤਾਂ ਰਾਮ ਦਾ ਆਸਣ ਹੈ, ਬਾਹਰ ਪਦਾਰਥ। ਦੇਖੋ, ਬਾਹਰਲੇ ਸਰੀਰ ਦਾ ਖੁਰਾਕ ਬਾਹਰ ਹੈ, ਜਿਹੜਾ ਸਰੀਰ ਬਾਹਰਲਾ ਪੰਜ ਤੱਤਾਂ ਦਾ, ਇਹਦੀ ਸਾਰੀ ਖੁਰਾਕ ਇਹਦੀ ਹੈ ਬਾਹਰ ਤਾਂ। ਅੰਦਰਲੇ ਸਰੀਰ ਦੀ ਖੁਰਾਕ ਰਾਮ ਕੋਲ ਹੈ, ਭੰਡਾਰ ਉਹਦੇ ਕੋਲ ਹੈ ਗਿਆ ਅੰਦਰ। ਪਰ ਉਹ ਤਾਂ ਅਸੀਂ ਪੁੱਛਦੇ ਹੀ ਨਹੀਂ, ਉਹਨੂੰ ਪੁੱਛ ਕੇ ਚੱਲਦੇ ਹੀ ਨਹੀਂ। ਜੇ ਅੰਤਰਾਤਮਾ ਦੀ ਆਵਾਜ਼ ਦੇ ਅਨੁਸਾਰ ਚੱਲੀਏ, ਕਿਤੇ ਫਸਦਾ ਹੀ ਨਹੀਂ, ਗਲਤ ਕੰਮ ਕਰਦਾ ਹੀ ਨਹੀਂ, ਬੁਰਾਈ ਇਹਦੇ ਗੱਲ ਪੈਂਦੀ ਹੋਈ ਨਹੀਂ। ਬੁਰਾਈ ਜਦ ਪੈਂਦੀ ਹੈ, ਜਦ ਉਹਦੀ ਗੱਲ ਨਹੀਂ ਮੰਨਦਾ, ਉਹਦੀ ਗੱਲ ਅਣਸੁਣੀ ਕਰਕੇ ਕਰਦਾ। ਆਸਣ ਲੋਏ ਲੋਏ ਭੰਡਾਰ, ਭੰਡਾਰ ਰਾਮ ਦਾ ਗਿਆਨ ਦਾ ਭੰਡਾਰ ਰਾਮ ਕੋਲ ਹੈ, ਸਰੀਰ ਬਾਹਰਲੇ ਦਾ ਭੰਡਾਰ ਬਾਹਰ ਹੈ। ਜਿਹੜਾ ਬਾਹਰਲਾ ਭੰਡਾਰ ਹੈ, ਜੋ ਕੁਛ ਪਾਇਆ ਸੋ ਇੱਕ ਵਾਰ, ਇੱਕੇ ਵਾਰ ਪਾਤਾ ਤੇਰੇ ਸਭ ਕੁਛ, ਤੇਰੇ ਜੋਗਾ ਗਿਆਨ ਰਾਮ ਨੂੰ ਵੀ ਦੇ ਦਿੱਤਾ, ਜੋ ਤੈਨੂੰ ਚਾਹੀਦਾ ਰਾਮ ਤੋਂ ਲੈ ਲੈ। ਜੋ ਆਤਮਾ ਨੂੰ ਚਾਹੀਦਾ, ਆਤਮਾ ਦੀ ਖੁਰਾਕ ਰਾਮ ਕੋਲ ਹੈ, ਸਰੀਰ ਦੀ ਖੁਰਾਕ ਬਾਹਰ ਵਿਖਰੀ ਹੋਈ ਹੈ ਬਥੇਰੀ। ਸਰੀਰ ਦੀ ਖੁਰਾਕ ਵੀ ਹਵਾ ਨਹੀਂ ਮੁੱਕਦੀ ਹੈ, ਹਵਾ ਦੀ ਸ਼ੋਰਟੇਜ ਨਹੀਂ ਹੁੰਦੀ, ਪਾਣੀ ਦੀ ਸ਼ੋਰਟੇਜ ਨਹੀਂ ਹੁੰਦੀ, ਇੱਕੇ ਵਾਰ ਪਾਤਾ ਜਿੰਨਾ ਮਰਜ਼ੀ ਪੀ ਜਾਓ, ਕੁਛ ਨਹੀਂ ਮੁੱਕਦਾ। ਇੱਥੇ ਆਬਾਦੀ ਵੱਧ ਜਾ ਚਾਹੇ ਆਬਾਦੀ ਘੱਟ ਜਾ, ਕੋਈ ਫਰਕ ਨਹੀਂ ਪੈਂਦਾ। ਇੱਕੋ ਵਾਰ ਪਾਤਾ ਪਰਮੇਸ਼ਰ ਨੇ ਸਾਰਾ ਕੁਛ, ਪੰਜ ਤੱਤ ਜਿਹੜੇ ਪਾਉਣੇ ਸੀ, ਵਾਧੂ ਹੈ, ਮੁੱਕਦਾ ਨਹੀਂ। ਫਿਰ ਵੀ ਅਸੀਂ ਸਟੋਰ ਕਰਦੇ ਹਾਂ, ਵਿਸ਼ਵਾਸ ਨਹੀਂ ਵੀ ਮੁੱਕਣਾ ਜਾਵੇ। ਅਸੀਂ ਸਟੋਰ ਕਿਉਂ ਕਰਦੇ? ਜਾਨਵਰ ਨਹੀਂ ਕਰਦੇ, ਹੋਰ ਕੋਈ ਜੂਨ ਨਹੀਂ ਕਰਦੀ, ਸਿਰਫ ਆਦਮੀ ਤੋਂ ਬਿਨਾਂ, ਆਦਮੀ ਤੋਂ ਬਿਨਾਂ ਨਹੀਂ ਕਰਦੀ। ਇਸ ਕਰਕੇ ਜਾਨਵਰਾਂ 'ਚ ਵੈਰ ਵਿਰੋਧ ਨਹੀਂ ਹੁੰਦਾ, ਜੇ ਹੁੰਦਾ ਤਾਂ ਟਾਈਮਲੀ ਹੁੰਦਾ, ਵੈਰ ਨਹੀਂ ਹੁੰਦਾ, ਟਾਈਮਲੀ ਹੁੰਦਾ ਹੈ ਗੁੱਸਾ ਉਹਨਾਂ ਦਾ। ਗੁੱਸਾ ਜਾਨਵਰ ਵੀ ਲੜ ਪੈਂਦੇ ਨੇ, ਟਾਈਮਲੀ ਹੁੰਦਾ, ਬਹੁਤ ਦੂਰ ਤੱਕ ਮਗਰ ਨਹੀਂ ਜਾਂਦੇ ਉਹ। ਜਿੰਨੇ ਏਰੀਏ 'ਚ ਉਹਨਾਂ ਨੂੰ ਹੁੰਦਾ ਵੀ ਤੂੰ ਨਾ ਉਹ ਏਰੀਏ 'ਚੋਂ ਬਾਹਰ ਨਿਕਲ ਗਿਆ, ਉਹ ਆਪਣੇ ਪਿੱਛੇ ਬੁੜੇ ਹੁੰਦੇ ਨੇ। ਫਿਰ ਆਦਮੀ ਨਹੀਂ ਪਿੱਛੇ ਛੱਡਦਾ ਦੁਸ਼ਮਣ ਦਾ, ਕਿਤੇ ਵੀ ਚਲਾ ਜਾਵੇ। ਅੱਤਵਾਦੀ ਜਿੱਥੇ ਵੀ ਚਲੇ ਜਾਂਦੇ ਨੇ, ਜਿਹੜੇ ਦੇਸ਼ 'ਚ, ਅਸੀਂ ਕਹਿੰਦੇ ਵੀ ਲੈ ਕੇ ਆਓ ਉਹਨਾਂ ਨੂੰ, ਕੋਈ ਕਤਲ ਕਰਕੇ ਚਲੇ ਜਾਂਦਾ, ਮੰਗਾ ਕੇ ਉਹਨੂੰ ਸਜ਼ਾ ਦਿਓ। ਆਦਮੀ ਪਿੱਛਾ ਕਰਦਾ ਜਿੱਥੇ ਤੱਕ ਇਹਨੂੰ ਲੱਭਦਾ, ਜਿੱਥੇ ਤੱਕ ਇਹਦੀ ਕੋਸ਼ਿਸ਼ ਹੈ, ਫੜਨ ਦੀ ਕੋਸ਼ਿਸ਼ ਕਰਦਾ। ਇਹ ਆਦਮੀ ਦੀ ਨੇਚਰ ਬਦਲ ਗਈ, ਇੱਥੇ ਨੈਚੁਰਲ ਨੇਚਰ ਆਦਮੀ ਦੀ ਨਹੀਂ ਰਹੀ, ਇਹੀ ਦੁਖਦਾਇਕ ਗੱਲ ਹੈ। ਨੇਚਰ ਦੇ ਪੈਰਲਲ ਆਦਮੀ ਨਹੀਂ ਚੱਲਦਾ, ਨੇਚਰ ਦਾ ਵਿਰੋਧ ਕਰਨ ਲੱਗ ਪਿਆ। ਇਹੀ ਇਹਦੇ ਦੁੱਖਾਂ ਦਾ ਕਾਰਨ। ਹੁਣ ਵੀ ਹੁਣ ਤਾਂ ਮੰਨਦੇ ਨੇ ਖੈਰ ਸਾਰੇ, ਜਿੰਨਾ ਕੁਦਰਤ ਦਾ ਵਿਰੋਧ ਕਰਾਂਗੇ ਉਹਨੇ ਫਸਦੇ ਚਲੇ ਜਾਵਾਂਗੇ। ਜਿਹੜੇ ਵਿਰੋਧ ਕਰਨ ਵਾਲੇ ਨੇ ਉਹ ਵਿਦਵਾਨ ਸੀ, ਬੁੱਧਵਾਨ ਨਹੀਂ ਸੀ। ਬੁੱਧਵਾਨਾਂ ਨੇ ਕਦੇ ਵਿਰੋਧ ਕੀਤਾ ਹੀ ਨਹੀਂ ਕੁਦਰਤ ਦਾ। ਰਿਸ਼ੀ ਮੁਨੀ ਵੀ ਨਹੀਂ ਸੀ ਕਰਦੇ ਕੁਦਰਤ ਦਾ ਵਿਰੋਧ, ਹਾਲਾਂਕਿ ਪੂਰੀ ਬੁੱਧ ਨਹੀਂ ਸੀ ਰਿਸ਼ੀ ਮੁਨੀਆਂ ਚ, ਗੁਰਬਾਣੀ ਕਹਿੰਦੀ ਹੈ ਪੂਰੀ ਬੁੱਧ ਨਹੀਂ ਸੀ, ਫਿਰ ਵੀ ਇਹਨਾਂ ਵਿਦਵਾਨਾਂ ਨੂੰ ਹਜ਼ਾਰਾਂ ਦਰਜੇ ਚੰਗੇ ਸੀ। ਇੰਨੀ ਗੱਲ ਦੀ ਸਮਝ ਸੀ ਵੀ ਕੁਦਰਤ ਦਾ ਵਿਰੋਧ ਕਰਨ ਨਾਲ ਵਿਨਾਸ਼ ਹੈ, ਹੋਰ ਕੁਛ ਨਹੀਂ। ਅਸੀਂ ਵਿਕਾਸ ਦੀਆਂ ਗੱਲਾਂ ਕਰਦੇ ਹਾਂ, ਕੁਦਰਤ ਦਾ ਵਿਰੋਧ ਕਰਕੇ ਵਿਕਾਸ ਹੋ ਹੀ ਨਹੀਂ ਸਕਦਾ, ਵਿਨਾਸ਼ ਹੋਊਗਾ। ਉਸ ਵਿਕਾਸ ਵਿੱਚ ਵੀ ਵਿਨਾਸ਼ ਛੁਪਿਆ ਹੋਇਆ, ਜਿਹੜਾ ਅਸੀਂ ਵਿਕਾਸ ਸੋਚਿਆ ਨਾ ਵਿਦਵਾਨਾਂ ਨੇ, ਉਹਦੇ ਅੰਦਰ ਕੀ ਹੈ? ਵਿਨਾਸ਼। ਦਵਾਈਆਂ ਬਣਾਈਆਂ ਜ਼ਿਆਦਾ ਪੈਦਾਵਾਰ ਦੀਆਂ, ਵਿੱਚ ਕੀ ਕਾਹਦੇ ਵਾਸਤੇ ਬਣਾਈਆਂ? ਵਿਕਾਸ ਵਾਸਤੇ। ਵਿੱਚੋਂ ਕੀ ਨਿਕਲਿਆ? ਵਿਨਾਸ਼। ਬੜੇ ਬੜੇ ਕਾਰਖਾਨੇ ਲਾਏ, ਕਾਹਦੇ ਵਾਸਤੇ? ਕਾਰਾਂ ਹੋਣਗੀਆਂ, ਇੰਜਣ ਹੋਣਗੇ, ਆਦਮੀ ਨੂੰ ਕੰਮ ਨਹੀਂ ਕਰਨਾ ਪਊਗਾ। ਵਿਕਾਸ ਵਿੱਚੋਂ ਕੀ ਨਿਕਲਿਆ? ਵਿਨਾਸ਼। ਹਰ ਵਿਕਾਸ ਚੋਂ ਵਿਨਾਸ਼ ਨਿਕਲਦਾ, ਕਿਉਂ? ਬੁੱਧ ਪੂਰੀ ਨਹੀਂ ਹੈ ਆਦਮੀ ਸੁਣ ਮੰਨਦੇ ਨੇ ਇਸ ਨਾਲ। ਇਹ ਪ੍ਰੈਕਟੀਕਲ ਚੋਂ ਮੰਨਣਾ ਹੋਰ ਗੱਲ ਹੈ। ਮੂਰਖ ਪ੍ਰੈਕਟੀਕਲ ਚੋਂ ਮੰਨਦਾ, ਬੱਚੇ ਨੂੰ ਕਹਿੰਦੇ ਆ ਕੰਮ ਨਾ ਕਰ, ਪਰ ਜੇ ਉਹ ਗਲਤੀ ਤੋਂ ਸੱਟ ਖਾ ਲੈਂਦਾ ਜਾਂ ਨੁਕਸਾਨ ਕਰ ਲੈਂਦਾ, ਫਿਰ ਉਹਨੂੰ ਅਕਲ ਆ ਜਾਂਦੀ ਹੈ। ਕਹੇ ਤਾਂ ਨਹੀਂ ਮੰਨਦਾ, ਕਹੇ ਤਾਂ ਨਹੀਂ ਮੰਨਦਾ, ਪ੍ਰੈਕਟੀਕਲ ਚੋਂ ਮੰਨਦਾ। ਇਹ ਫਿਤਰਤ ਹੈ ਮਨੁੱਖੀ ਮਨ ਦੀ, ਬੱਚੇ ਤੋਂ ਲੈ ਕੇ ਅਖੀਰ ਤੱਕ ਇਹ ਫਿਤਰਤ ਹੈ, ਤਾਂ ਸੁਭਾਅ ਹੈ। ਇਹ ਪ੍ਰੈਕਟੀਕਲ ਚੋਂ ਤਾਂ ਮੰਨਦਾ ਹੈ, ਆਪ ਤਜਰਬਾ ਕਰਕੇ ਮੰਨਦਾ ਹੈ, ਪਹਿਲਾਂ ਕਹੀ ਹੋਈ ਗੱਲ ਨਹੀਂ ਮੰਨਦਾ। ਕਹੀ ਨਾ ਉਪਜੈ ਉਪਜੀ ਜਾਣੇ, ਜੋ ਇਹਦੇ ਮਨ ਚ ਪੈਦਾ ਹੁੰਦੀ ਹੈ ਗੱਲ ਉਹਨੂੰ ਤਾਂ ਮੰਨਦਾ ਠੀਕ, ਜੋ ਦੂਆ ਕਹਿੰਦਾ ਵੀ ਇਹ ਗੱਲ ਠੀਕ ਨਹੀਂ ਹੈ ਉਹ ਨਹੀਂ ਮੰਨਦਾ। ਉਸ ਵੇਲੇ ਉਹੀ ਕਰਦਾ ਜੋ ਉਹਦੇ ਮਨ ਚ ਆਉਂਦੀ ਹੈ। ਇਹ ਵਿਦਵਾਨ ਦੀ ਵਿਵਸਥਾ, ਸਾਰੇ ਵਿਦਵਾਨ ਇਵੇਂ ਕਰਦੇ ਨੇ। ਸੰਸਾਰ ਦੀਆਂ ਸਰਕਾਰਾਂ ਵਿਦਵਾਨਾਂ ਦੇ ਸਿਰ ਤੇ ਚੱਲਦੀਆਂ ਨੇ, ਇਸੇ ਕਰਕੇ ਹੀ ਅਸ਼ਾਂਤੀ ਹੈ ਸਾਰੇ ਸੰਸਾਰ 'ਚ। ਅਸ਼ਾਂਤੀ ਦਾ ਕਾਰਨ ਇਹ, ਉਹ ਤਾਂ ਤਜਰਬੇ ਕਰਦੇ ਹੁੰਦੇ ਨੇ ਥੋੜ੍ਹੀ ਬੁੱਧੀ ਵਾਲੇ, ਇਹ ਨਹੀਂ ਹੈ ਕਰ ਲਓ ਆਹ ਕਾਨੂੰਨ ਨੀਆ ਬਣਾ ਲਓ, ਹੁਣ ਆਹ ਹਟਾ ਦੋ, ਆਹ ਬਣਾ ਲਓ, ਦੂਆ ਤਜਰਬੇ 'ਚ ਖਰਾਬ ਹੋ ਗਿਆ, ਦੂਆ ਬਣਾ ਲਓ। ਤਜਰਬੇ ਨਹੀਂ ਉਹਨਾਂ ਦੇ, ਉਹ ਤਜਰਬੇ 'ਚੋਂ ਗਲਤ ਹੋ ਗਿਆ, ਪਹਿਲਾਂ ਨਹੀਂ ਉਹਨਾਂ ਨੂੰ ਪਤਾ ਵੀ ਗਲਤੀ ਹੋਊ ਇਹਦੇ 'ਚ। ਪ੍ਰੈਕਟੀਕਲ ਜਦ ਤੁਰਦੇ ਨੇ ਫਿਰ ਪਤਾ ਲੱਗਦਾ ਵੀ ਇੱਥੇ ਤਾਂ ਗਲਤੀ ਹੋ ਗਈ। ਇਸ ਕਰਕੇ ਪੂਰਨ ਬੁੱਧ ਹੈ ਜਿਹੜੀ ਗੁਰਬਾਣੀ, ਪੂਰਨ ਬੁੱਧ ਵਾਲਿਆਂ ਦੀ ਰਚੀ ਹੋਈ ਹੈ, ਇਹ 'ਚ ਕੋਈ ਉਂਗਲੀ ਕਿਤੇ ਨਹੀਂ ਰੱਖ ਸਕਦਾ। ਇਹ ਤਰਮੀਮ ਨਾ ਅੱਜ ਤੱਕ ਹੋਈ ਹੈ, ਵੇਦ ਤੋਂ ਲੈ ਕੇ ਬਾਣੀ ਚੱਲੀ ਆਉਂਦੀ ਹੈ, ਜਦੋਂ ਵੇਦ ਲਿਖੇ ਬ੍ਰਹਮ ਗਿਆਨ ਦਾ ਜਿਹੜਾ ਚੈਪਟਰ ਹੈ ਜਦ ਤੋਂ ਹੀ ਚੱਲਿਆ ਆਉਂਦਾ। ਇੱਥੇ ਕਿੰਤੂ ਇਹ ਨਹੀਂ, ਹੋਰ ਵੀ ਗੱਲ ਹੈ। ਆਯੁਰਵੈਦਿਕ ਦੇ ਜਿੰਨੇ ਫਾਰਮੂਲੇ ਨੇ ਨੇਚਰ ਨਾਲ ਰਿਲੇਟਡ ਨੇ, ਕਿਉਂਕਿ ਨੇਚਰ ਤਾਂ ਚੱਲੇ ਨੇ ਜੜੀਆਂ ਬੂਟੀਆਂ, ਉਹਨਾਂ ਦੇ ਵੀ ਕਿੰਤੂ ਨਹੀਂ ਅੱਜ ਤੱਕ ਹੋਇਆ। ਜਿਹੜੀ ਐਲੋਪੈਥੀ ਹੈ ਉੱਥੇ ਰੋਜ਼ ਕਿੰਤੂ ਹੁੰਦਾ, ਅਨਨੈਚੁਰਲ ਚੀਜ਼ਾਂ ਨੇ, ਸਾਲਟ ਅਨਨੈਚੁਰਲ ਚੀਜ਼ਾਂ ਨੇ। ਸਾਲਟਾਂ ਦੇ ਜੇ ਸਰੀਰ ਨਿਰਭਰ ਕਰੂਗਾ, ਉਹ ਚੋਂ ਇੱਕ ਬਿਮਾਰੀ ਹਟਾਓ ਤੇ ਦੂਜੀ ਬਿਮਾਰੀ ਵਿੱਚੋਂ ਪੈਦਾ ਹੋ, ਉਹਦੇ ਵਿੱਚੋਂ ਹੀ ਪੈਦਾ ਹੋ, ਉਹਦਾ ਐਕਸ਼ਨ ਜੇ ਹੋਊ ਤਾਂ ਰਿਐਕਸ਼ਨ ਵੀ ਨਾਲ ਹੋ, ਉਹਦਾ ਐਕਸ਼ਨ ਐਂਡ ਰਿਐਕਸ਼ਨ ਦੋ ਇਕੱਠੇ ਰਹਿਣਗੇ। ਸਾਇੰਸ ਦਾ ਤੱਤ ਹੈ, ਇਫੈਕਟ ਹੈ ਐਕਸ਼ਨ ਔਰ, ਕਿਉਂਕਿ ਉਹ ਦਵਾਈਆਂ ਐਕਸ਼ਨ ਕਰਦੀਆਂ ਨੇ, ਐਕਸ਼ਨ ਕਰਦੀਆਂ ਨੇ ਉਹ, ਜਿਹੜੀ ਆਯੁਰਵੈਦਿਕ ਐਕਸ਼ਨ ਨਹੀਂ ਕਰਦੀ, ਉਹਦਾ ਐਕਸ਼ਨ ਨਹੀਂ ਹੈ, ਉਹਦਾ ਕੋਈ ਐਕਸ਼ਨ ਹੈ, ਇਹ ਐਕਸ਼ਨ ਨਹੀਂ ਹੈ, ਹਾਜ਼ਮੇ 'ਚ ਹੀ ਜਾਂਦੀ ਹੈ ਗੱਲ, ਹੋਰ ਚੀਜ਼ ਹੈ, ਉਹ ਐਕਸ਼ਨ ਨਾਲ ਹੈ। ਐਕਸ਼ਨ ਹੈ ਜਿੱਥੇ ਉੱਥੇ ਰਿਐਕਸ਼ਨ ਵੀ ਹੈ, ਇਹ ਐਕਸ਼ਨ ਨਹੀਂ ਹੈ, ਇਹ ਹੋਰ ਚੀਜ਼ ਹੈ, ਤਾਂ ਹੀ ਤਾਂ ਦੇਰ ਲੱਗਦੀ ਹੈ ਉੱਥੇ। ਇਹ ਟੀਕਾ ਦਿੱਤਾ ਜਦੇ ਹੀ ਐਕਸ਼ਨ,
ਆਸਣ ਲੋਏ ਲੋਏ ਭੰਡਾਰ,
ਆਸਣ ਲੋਏ ਲੋਏ ਭੰਡਾਰ, ਹਰ ਜਿੱਥੇ ਜੋਤ ਹੈ ਉੱਥੇ ਉਹ ਆਪ ਹੈ, ਮਨ ਮੈਂ ਆਪ, ਮਨ ਦੇ ਵਿੱਚ ਆਪ ਹੈ। ਪਰ ਮਨ ਸਿਆਣੇ ਦੀ ਗੱਲ ਨਹੀਂ ਮੰਨਦਾ। ਘਰ 'ਚ ਸਿਆਣਾ ਬੈਠਾ, ਬੱਚੇ ਨਹੀਂ ਮੰਨਦੇ, ਗਲਤੀਆਂ ਕਰਦੇ ਨੇ, ਗਲਤੀਆਂ ਕਰਕੇ ਸਿਆਣੇ ਹੋ ਜਾਂਦੇ ਨੇ, ਸਿਆਣੇ ਹੋ ਕੇ ਫਿਰ ਅਕਲ ਵੀ ਦੇਣ ਲੱਗ ਜਾਂਦੇ ਨੇ, ਪਰ ਪਹਿਲਾਂ ਤਜਰਬੇ ਕਰਦੇ ਨੇ। ਇਹ ਸੁਭਾਅ ਹੈ ਮਨੁੱਖੀ ਬੰਦਾ, ਜਿਹੜਾ ਕਹੇ ਤੇ ਮੰਨ ਜਵੇ ਉਹ ਸਿਆਣਾ ਹੁੰਦਾ। ਸਿਆਣੇ ਦੀ ਗੱਲ ਕਹੇ ਤੇ ਮੰਨ ਜਵੇ, ਉਹ ਗਲਤੀਆਂ ਘੱਟ ਕਰਦਾ, ਨੁਕਸਾਨ ਘੱਟ ਕਰਦਾ। ਜਿਹੜਾ ਕਹੇ ਤੇ ਨਾ ਮੰਨੇ, ਤਜਰਬੇ 'ਚ ਮੰਨੇ, ਉਹਦਾ ਗਿਆਨ ਤਾਂ ਉਹਨੂੰ ਹੋ ਜਾਂਦਾ ਹੈ, ਪਰ ਨੁਕਸਾਨ ਨਾਲ ਗਿਆਨ ਹੁੰਦਾ ਉਹਨੂੰ। ਨੁਕਸਾਨ ਕਰੇ ਤੋਂ ਗਿਆਨ ਹੁੰਦਾ, ਇੱਕ ਸੁਣ ਕੇ ਗਿਆਨ ਹੋ ਜਾਂਦਾ, ਉਹ ਬਿਨਾਂ ਨੁਕਸਾਨ ਦਾ ਹੁੰਦਾ ਹੈ। ਦੋਏ ਗਿਆਨ, ਇੱਕ ਨੇ ਸਿਆਣੇ ਦੀ ਗੱਲ ਮੰਨ ਲਈ, ਇੱਕ ਨੇ ਨਹੀਂ ਮੰਨੀ। ਨਾ ਮੰਨਣ ਵਾਲਾ ਨੁਕਸਾਨ ਕਰੇ ਤੋਂ ਬਾਅਦ ਸਿਆਣਾ ਹੋ ਜਾਂਦਾ, ਮੰਨਣ ਵਾਲਾ ਪਹਿਲਾਂ ਹੋ ਜਾਂਦਾ, ਵੀ ਇਹ ਸਿਆਣੇ ਦਾ ਤਜਰਬਾ ਕੀਤਾ ਹੋਇਆ, ਆਪਾਂ ਹੈਰਾਨ ਨਾ ਜਾਈਏ।
ਹਾਂਜੀ, ਕਰ ਵੇਖਿਆ ਸਿਰਜਣਹਾਰ,
ਜੋ ਕੁਛ ਪਾਇਆ ਸੋ ਇੱਕ ਵਾਰ, ਇੱਕੋ ਵਾਰ ਪਾਤਾ ਸਾਰਾ। ਆਦਮੀ ਕੋਲ ਕੋਈ ਐਸੀ ਚੀਜ਼ ਨਹੀਂ ਜਿਹੜੀ ਇੱਕੋ ਵਾਰ ਇਹਨੇ ਕਰਤੀ ਹੋਵੇ ਦੁਬਾਰਾ ਨਾ ਕਰਨੀ ਪਵੇ। ਆਦਮੀ ਕੋਈ ਪਾਬੰਦੀ ਨਹੀਂ, ਕਿ ਪੂਰੀ ਬੁੱਧ ਨਹੀਂ ਨਾ, ਪੂਰੀ ਬੁੱਧ ਵਾਲੇ ਦਾ ਸੰਸਾਰ, ਪੂਰੀ ਬੁੱਧ ਦਾ ਸੰਸਾਰ ਬਣਾਇਆ ਹੋਇਆ। ਜਿਹੜੀ ਬੁੱਧ ਨੇ ਸੰਸਾਰ ਬਣਾਇਆ, ਉਹ ਬੁੱਧ ਦਾ ਕੁਛ ਅੰਸ਼, ਕੁਛ ਅੰਸ਼ ਹੀ ਬ੍ਰਹਮ ਗਿਆਨ ਹੈ। ਉਹ ਬੁੱਧ ਦਾ ਪਾਠ ਹੈ ਬ੍ਰਹਮ ਗਿਆਨ। ਕਿਹੜਾ ਪਾਠ? ਜਿਹੜਾ ਆਤਮਾ ਦਾ ਗਿਆਨ, ਥੋੜਾ ਜਿਹਾ ਪਾਠ ਹੈ ਉਹਦਾ, ਸਾਰੀ ਬੁੱਧ ਨਹੀਂ ਹੈ ਉਹ। ਵਿਵੇਕ ਬੁੱਧੀ ਦਾ ਕਿੰਨਾ ਕੁ ਪਾਠ ਹੈ? ਕਿਣਕਾ ਏਕ ਜਿਸ ਜੀਵ ਸਾਵੈ, ਤਾਂ ਕੀ ਮਹਿਮਾ ਗਣੀ ਨਾ ਆਵੇ। ਪਰਮੇਸ਼ਰ ਦੀ ਪੂਰੀ ਬੁੱਧ ਨਹੀਂ ਹੈ, ਉਹਦਾ ਕੁਛ ਪਾਠ ਹੈ। ਜਿਹੜਾ ਵਿਸ਼ਾ ਅਸੀਂ ਲਿਆ ਹੈ, ਉਹ ਹੈ ਆਤਮਾ ਦਾ ਗਿਆਨ, ਉਹ ਪਾਠ ਹੈ। ਮਾਇਆ ਦਾ ਗਿਆਨ ਨਹੀਂ ਹੈ ਅਸੀਂ ਲਿਆ, ਮਾਇਆ ਦਾ ਗਿਆਨ ਵਿਸ਼ਾ ਅਲੱਗ ਹੈ। ਮਾਇਆ ਦਾ ਗਿਆਨ ਤਾਂ ਲੈ ਲਈਏ, ਉਧਰੇ ਫਸ ਜਾਂਗੇ ਫਿਰ ਤਾਂ, ਕਈ ਜ਼ਿੰਦਗੀਆਂ ਲੰਘ ਜਾਣਗੀਆਂ, ਗਿਆਨ ਨਹੀਂ ਪੂਰਾ ਹੋਣਾ। ਸਾਇੰਸਦਾਨ ਲੱਗੇ ਰਹਿਣ ਹੋਣਾ ਨਹੀਂ ਗਿਆਨ ਹੈ ਪੂਰਾ ਇਹਨਾਂ 'ਤੇ, ਭਾਵੇਂ ਲਿਮਿਟਡ ਗਿਆਨ ਹੈ, ਬਹੁਤਾ ਜ਼ਿਆਦਾ ਨਹੀਂ ਗਿਆਨ ਹੈ। ਜਿੱਥੇ ਤੱਕ ਸ੍ਰਿਸ਼ਟੀ ਹੈ ਉੱਥੇ ਤੱਕ ਗਿਆਨ ਹੈ, ਇਹ ਗਿਆਨ ਲਿਮਿਟਡ ਹੈ ਮਾਇਆ ਦਾ, ਕਿਉਂ ਮਾਇਆ ਲਿਮਿਟਡ ਹੈ। ਜਿਹੜੀ ਚੀਜ਼ ਲਿਮਿਟਡ ਹੈ ਉਹਦਾ ਗਿਆਨ ਵੀ ਲਿਮਿਟਡ ਹੈ, ਜਿਹੜੀ ਚੀਜ਼ ਅਨਲਿਮਿਟਡ ਹੈ ਉਹਦਾ ਗਿਆਨ ਵੀ ਅਨਲਿਮਿਟਡ ਹੈ, ਮਾਇਆ ਲਿਮਿਟਡ ਹੈ। ਭਾਵੇਂ ਇਸ ਗੱਲ ਦਾ ਸੰਸਾਰ ਨੂੰ ਨਹੀਂ ਪਤਾ, ਮਾਇਆ ਲਿਮਿਟਡ ਹੈ। ਗੁਰਬਾਣੀ ਕਹਿੰਦੀ ਹੈ ਨਾ, ਭਵ ਸਾਗਰ ਸੁਖ ਸਾਗਰ ਮਹਿ, ਸੁਖ ਸਾਗਰ ਦੇ ਵਿੱਚੇ ਹੈ ਭਵ ਸਾਗਰ ਬਣਿਆ ਹੋਇਆ। ਜਿਵੇਂ ਕਿਸੇ ਦੇ ਪੇਟ 'ਚ ਰਸੌਲੀ ਹੋ ਗਈ, ਆਦਮੀ ਦੇ ਰਸੌਲੀ ਦਾ ਪੇਟ ਦੇ ਵਿੱਚੇ ਹੀ ਹੈ, ਰਸੌਲੀ ਵੱਡੀ ਹੈ, ਆਦਮੀ ਵੱਡਾ, ਆਦਮੀ ਵੱਡਾ ਜਿਹਦੇ ਪੇਟ 'ਚ। ਇਹ ਪਰਮੇਸ਼ਰ ਦੇ ਉਦਰ 'ਚ ਹੈ ਸਭ ਕੁਛ, ਪੇਟ 'ਚ ਹੈ, ਰਾਮ ਗਰਭ 'ਚ ਹੈ ਸਭ ਕੁਛ, ਪੇਟ 'ਚ ਹੈ ਰਸੌਲੀ। ਰਸੌਲੀ 'ਚ ਕੀ ਹੁੰਦਾ? ਰਸ। ਇਹ ਜਿਹੜੇ ਸੰਸਾਰ ਦੇ ਸਰੀਰ ਦੇ ਰਸ ਨੇ, ਰਸੌਲੀ ਵਾਲੇ ਰਸ ਨੇ, ਰਸੌਲੀ 'ਚ ਵੀ ਕੀੜੇ ਪੈਦਾ ਹੋ ਜਾਂਦੇ ਨੇ। ਵੇਖਿਆ ਰਸ, ਰਸੌਲੀ ਦਾ ਮਤਲਬ ਹੈ ਰਸ, ਰਸ ਹੁੰਦੇ ਨੇ ਉਹਦੇ ਵਿੱਚ। ਇਹ ਰਸੌਲੀ ਹੈ ਸਾਰੀ, ਇਹ 'ਚ ਕੀੜੇ ਨੇ, ਆਪਾਂ ਸਾਰੇ ਕੀੜੇ ਹਾਂ, ਮੈਂ ਵਿਖਿਆ ਦੇ ਕੀੜੇ ਹਾਂ, ਜਿਹੜੇ ਰਸੌਲੀ ਦੇ ਕੀੜੇ ਹਾਂ, ਅੰਦਰ ਰਸੌਲੀ 'ਚ ਵੜ ਕੇ ਜਾ ਕੇ।
ਹਾਂ,
ਵਿਖਿਆ ਦਾ ਕੀੜਾ ਵਿਖਿਆ ਮਹਿਸ, ਇੱਥੇ ਹੀ ਰਹਿਣਾ ਚਾਹੁੰਦੇ ਰਸੌਲੀ ਦੇ ਵਿੱਚ। ਜ਼ਖਮ ਦੇ ਵਿੱਚ ਕੀੜੇ ਪੈਦਾ ਹੋ ਜਾਂਦੇ, ਨਿਕਲਣਾ ਨਹੀਂ ਚਾਹੁੰਦੇ ਵਿੱਚੋਂ, ਨਿਕਲਣਾ ਨਹੀਂ ਚਾਹੁੰਦੇ। ਕੋਈ ਫਨੈਲ ਪਾ ਦੀਏ, ਤੜਫ ਕੇ ਬਾਹਰ ਆਉਂਦੇ ਨੇ, ਫਿਰ ਮਰ ਜਾਂਦੇ ਨੇ। ਬਾਹਰ ਆਇਆ ਯਾਰ ਮਰੇ, ਇਹ ਬਾਹਰ ਆਊਗਾ ਜਦ ਯਾਰ ਮਰ ਜੂਗਾ ਸਰੀਰ ਤੋਂ, ਜਦ ਛੱਡ ਦੂਗਾ ਇਹ, ਜਿਉਂਦਾ ਵੀ ਸਰੀਰ ਨੂੰ ਛੱਡੂਗਾ ਤਾਂ ਵੀ ਮਰ ਜਾਂਦਾ। ਰਸੌਲੀ ਦੇ ਰਸਾਂ ਦੀ ਇੱਛਾ ਦਾ ਮਰ ਜਾਣਾ, ਮਨ ਦਾ ਮਰਨਾ। ਰਸੌਲੀ ਦੇ ਰਸਾਂ ਦੀ ਭੁੱਖ ਮਰ ਜਾਏ, ਸੰਸਾਰ ਦੇ ਰਸਾਂ ਦੀ ਭੁੱਖ ਮਰ ਜਾਏ, ਇਹਨੂੰ ਮਨ ਦਾ ਮਰਨਾ ਹੀ ਕਹਿੰਦੇ ਨੇ। ਇਹਨਾਂ ਦੀ ਇੱਛਾ ਹੀ ਨਾ ਰਹੇ, ਹੋਰ ਮਨ ਦਾ ਮਰਨਾ ਕੀ ਹੈ? ਜੋਤ ਕਿਤੇ ਮਰਦੀ ਹੁੰਦੀ ਹੈ, ਇੱਛਾ ਦਾ ਮਰਨਾ ਮਨ ਦਾ ਮਰਨਾ। ਤਾਂ ਫਿਰ ਰਸੌਲੀ ਤੋਂ ਬਾਹਰ ਚਲੇ ਜਾਂਦਾ ਹੈ। ਰਸੌਲੀ ਦੇ ਬਾਹਰ ਕੋਈ ਦੂਰ ਨਹੀਂ ਜਾਣਾ ਹੈ, ਵਿੱਚ ਹੀ ਹੈ ਰਸੌਲੀ।
ਕਰ ਕਰ ਵੇਖਿਆ ਸਿਰਜਣਹਾਰ,
ਹਾਂ ਕਰ ਕਰ ਵੇਖਿਆ ਸਿਰਜਣਹਾਰ, ਇਹ ਜੀਵਾਂ ਨੂੰ ਪੈਦਾ ਕਰਕੇ। ਤੇ ਕੋਈ ਸਿਰਜਣਹਾਰ ਲਫ਼ਜ਼ ਹੈ ਜਿਹੜਾ ਇਹ ਹੁਕਮ ਵਾਸਤੇ ਆਇਆ ਹੈ, ਪਰਮੇਸ਼ਰ ਵਾਸਤੇ ਆਇਆ ਹੈ, ਸਿਰਜਣਹਾਰ। ਸਿਰਜਣਾ ਕਿਸੇ ਚੀਜ਼ ਨੂੰ, ਜਿਵੇਂ ਘੁਮਾਰ ਭਾਂਡੇ ਬਣਾਉਂਦਾ, ਘੁਮਾਰ ਆਡਾ ਭਾਂਡੇ ਆਡਾ, ਨਾ ਕਿਛ ਪੋਚ ਮਾਟੀ ਕੇ ਭਾਂਡੇ, ਨਾ ਕਿਛ ਪੋਚ ਘੁਮਾਰੇ। ਘੁਮਾਰ ਨੇ ਭਾਂਡੇ ਬਣਾਏ ਨੇ, ਘੁਮਾਰ ਸਿਰਜਣਹਾਰ ਹੈ, ਸਿਰਜਦਾ ਹੈ। ਤੇ ਜਿਹੜਾ ਜੀਵ ਹੈ ਰਚਣਹਾਰ ਹੈ, ਰਚਿਆ ਹੋਇਆ ਮਾਇਆ ਚ। ਹੁਣ ਰਚਣਹਾਰ ਸਿਰਜਣਹਾਰ ਦੋ ਸ਼ਬਦ ਨੇ, ਦੋਹਾਂ ਦੇ ਅਲੱਗ ਅਲੱਗ ਲਫ਼ਜ਼ ਨੇ, ਅਰਥ ਨੇ, ਪਰ ਟੀਕਾਕਾਰਾਂ ਨੇ ਔਰ ਪੰਡਤਾਂ ਨੇ ਵਿਦਵਾਨਾਂ ਨੇ ਇੱਕੋ ਅਰਥ ਰੱਖੇ ਨੇ ਇਹਦੇ, ਠੀਕ ਹੈ ਜੀ, ਦੋ ਅਰਥ ਨੇ। ਤੇ ਗੁਰਬਾਣੀ ਨੂੰ ਕਿਵੇਂ ਦਿਖਾ ਲੈਂਦੇ ਜਾਂ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਸਿਰਜਣਹਾਰ ਕੌਣ ਹੈ। ਘੁਮਾਰ ਨੂੰ ਘੜਾ ਬਣਾਤਾ ਉਹਨਾਂ ਨੇ, ਘੁਮਾਰ ਘੜਾ ਹੁੰਦਾ, ਘੁਮਾਰ ਘੜੇ ਦੇ ਵਿੱਚ ਹੁੰਦਾ, ਘੁਮਾਰ ਦਾ ਗਿਆਨ ਹੁੰਦਾ, ਘੁਮਾਰ ਦੀ ਕਲਾ ਹੁੰਦੀ ਹੈ ਘੜੇ ਦੇ ਵਿੱਚ, ਸਿਰਫ ਕਲਾ ਚੀਜ਼ ਜੜ ਹੈ, ਉਹਦੀ ਅਕਲ ਹੁੰਦੀ ਹੈ ਘੜੇ ਦੇ ਵਿੱਚ। ਜੈ ਜੀ ਘੁਮਾਰ ਦੀ ਅਕਲ ਇਹੋ ਜਿਹਾ ਘੜਾ ਬਣਾ ਦੂਗਾ, ਹਰੇਕ ਨੂੰ ਤਾਂ ਘੜਾ ਬਣੀ ਬਣਾਉਣਾ ਹੁੰਦਾ, ਆਪਾਂ ਬਣਾ ਲਾਂਗੇ, ਵਿੱਚ ਕਲਾ ਹੈ ਬਣਾਉਣ ਦੀ, ਬਣਾ ਦਿੰਦਾ, ਸਾਡੇ ਜੈ ਨਹੀਂ ਉਹ ਗੱਲ। ਸਿਰਜਣਹਾਰ ਬਣਾਉਣ ਵਾਲਾ ਹੈ ਜਿਹਨੇ ਵਿੱਚ ਰਲ ਕੇ ਬਣਾਇਆ, ਉਹ ਕੌਣ ਹੈ? ਉਹ ਪੰਚ ਤੱਤ, ਉਹ ਜਿਹੜਾ ਇਹਦੇ ਵਿੱਚ ਬੋਲਦਾ ਪੁਰਖ ਹੈ, ਜਿਹਨੂੰ ਜੀਵ ਆਤਮਾ ਕਹਿੰਦੇ ਆ। ਪੰਚ ਤੱਤ ਮਿਲ ਕਾਇਆ ਕਿੰਨੀ, ਪੰਚ ਤੱਤ ਆਪ ਮਿਲਿਆ ਮਿੱਟੀ ਦੇ ਵਿੱਚ, ਜਿਵੇਂ ਪਾਣੀ ਮਿੱਟੀ ਚ ਮਿਲਦਾ ਤਾਂ ਕੁਛ ਬਣਦਾ, ਸੁੱਕੀ ਮਿੱਟੀ ਦਾ ਕੁਛ ਨਹੀਂ ਬਣਦਾ। ਭਾਂਡੇ ਬਣਾਉਣੇ ਹੁਣ ਪਾਣੀ ਵਿੱਚ ਮਿਲਣਾ ਪੈਂਦਾ, ਇਉਂ ਜੀਵ ਆਤਮਾ ਵਿੱਚ ਮਿਲੀ ਹੈ ਤਾਂ ਸਰੀਰ ਬਣਿਆ। ਜਿਹੜੇ ਲੋਕ ਇਹ ਸੋਚਦੇ ਨੇ ਵੀ ਜੀਵ ਆਤਮਾ ਚਾਰ ਪੰਜ ਮਹੀਨੇ ਦਾ ਬੱਚਾ ਹੋ ਜਾਂਦਾ ਤਾਂ ਜੀਵ ਆਤਮਾ ਪੈਂਦੀ ਹੈ, ਉਹ ਪਾਗਲ ਨੇ, ਉਹਨਾਂ ਨੂੰ ਪਤਾ ਨਹੀਂ ਹੈ, ਗੁਰਬਾਣੀ ਦੀ ਇਹ ਗੱਲ ਮੰਨਦੀ। ਉਹਨਾਂ ਨੂੰ ਆਤਮਾ ਦਾ ਪਤਾ ਜਦ ਲੱਗਦਾ ਜਦ ਹਿੱਲਣ ਲੱਗ ਜਾਂਦਾ, ਗੁਰਬਾਣੀ ਨੂੰ ਆਤਮਾ ਦਾ ਪਤਾ ਜਦ ਲੱਗ ਗਿਆ ਜਦ ਇਹ ਆਈ ਹੈ। ਮਿਸਤਰੀ ਆ ਗਿਆ, ਨਿਉਆਂ ਭਰ ਲਈਆਂ, ਨਿਉਆਂ ਤੱਕ ਬਾਹਰ ਤੱਕ ਆ ਗਈਆਂ, ਤੇ ਜਦ ਦਿਖੀਆਂ ਨੇ ਸੰਸਾਰ ਨੂੰ, ਨਿਉਆਂ ਕਿਹਨੇ ਭਰੀਆਂ ਨੇ? ਫਿਰ ਮਿਸਤਰੀ ਦੇ ਬਿਨਾਂ ਭਰੀਆਂ ਗਈਆਂ। ਉਹ ਬੋਡੀ ਕਿਵੇਂ ਬਣ ਗਈ, ਕਿਹਨੇ ਬਣਾਈ, ਉਹ ਪਹਿਲਾਂ ਕਿਉਂ ਨਾ ਬਣ ਗਈ? ਆਤਮਾ ਪਹਿਲਾਂ ਆਉਂਦੀ ਹੈ ਇੱਕ ਮਹੀਨਾ, ਦੁਨੀਆਂ ਨੌ ਮਹੀਨੇ ਮੰਨਦੀ ਹੈ, ਗੁਰਬਾਣੀ ਦਸ ਮਹੀਨੇ ਮੰਨਦੀ, ਦਸ ਮਾਸ ਮਾਤਾ ਉਧਰ ਰੱਖਿਆ ਬਹੁਤ ਲਾਗੀ ਮਾਇਆ, ਡਾਕਟਰ ਨੌ ਮਹੀਨੇ ਮੰਦਰ, ਗੁਰਬਾਣੀ ਦਸ ਮਹੀਨੇ ਮੰਨਦੀ। ਡਾਕਟਰਾਂ ਨੂੰ ਜਿੱਥੇ ਪਤਾ ਲੱਗੂ ਤਾਂ ਉਦੋਂ ਹੀ ਮੰਨਣਗੇ ਨਾ, ਡਾਕਟਰ ਉਹ ਬੱਚੇ ਦੀ ਪੈਦਾਇਸ਼ ਨੂੰ ਨੌ ਮਹੀਨੇ ਬੋਡੀ ਨੂੰ ਮੰਨਦੇ ਨੇ, ਉਹ ਵੀ ਆਤਮਾ ਨੂੰ ਡਾਕਟਰ ਵੀ ਨਹੀਂ ਮੰਨਦੇ, ਉਹ ਵੀ ਜਦ ਮੰਨਦੇ ਨੇ ਜਦ ਉਹ ਹਾਰਟ ਧੜਕਣ ਲੱਗ ਜਾਵੇ। ਹਾਰਟ ਪਹਿਲਾਂ ਛੋਟਾ ਜਿਹਾ ਬਣਿਆ ਸੀ, ਜਦ ਧੜਕਦਾ ਸੀ ਕੌਣ ਧੜਕਾਉਂਦਾ ਸੀ? ਸਭ ਤੋਂ ਪਹਿਲਾਂ ਹਾਰਟ ਬਣਦਾ, ਉਹ ਧੜਕਦਾ ਤਾਂ ਸਰੀਰ ਬਣਦਾ, ਧੜਕਾਉਂਦਾ ਕੌਣ ਹੈ ਉਹਨੂੰ? ਜ਼ਮੀਨ ਤਾਂ ਘੁੰਮਦੀ ਹੈ, ਘੁੰਮਾਉਂਦਾ ਕੌਣ ਹੈ? ਘੁੰਮਦੀ ਤਾਂ ਦੇਖ ਲਈ ਵਿਦਵਾਨਾਂ ਨੇ, ਪਰ ਘੁਮਾਉਂਦਾ ਉਹਨਾਂ ਦਾ ਪਿਓ ਹੈ, ਘੁਮਾਉਂਦਾ ਕੌਣ ਹੈ? ਉਹਨੂੰ ਲੱਭਣ ਜਿਹੜਾ ਘੁਮਾਉਂਦਾ, ਘੁਮਾਉਂਦਾ ਹੁਕਮ। ਸੂਰਜ ਚੱਲਦਾ ਚਲਾਉਂਦਾ ਕੌਣ ਹੈ? ਕੋਈ ਚੀਜ਼ ਫੋਰਸ ਬਿਨਾਂ ਚੱਲ ਸਕਦੀ ਹੈ? ਇਹ ਚਲਾ ਕੇ ਦਿਖਾਉਣ, ਇੱਥੇ ਉੱਥੋਂ ਸਵਾਲ ਦਾ ਜਵਾਬ ਮੈਨੂੰ, ਚਲਾਉਂਦਾ ਕੌਣ ਹੈ? ਬਣਾਈ ਕਿਹਨੇ ਹੈ? ਚਲੋ ਇਹ ਤਾਂ ਛੱਡੋ, ਤਾਂ ਬਣਾਤੀ ਪਹਿਲਾਂ ਕਿਵੇਂ ਬਣੀ, ਪਰ ਐਟ ਪ੍ਰੈਜੈਂਟ ਜਿਹੜਾ ਸਭ ਕੁਛ ਹੋ ਰਿਹਾ ਹੈ, ਜ਼ਮੀਨ ਆਕਾਸ਼ ਖੜੀ ਹੈ ਕਿਹਦੇ ਸ਼ਕਤੀ ਨਾਲ ਖੜੀ ਹੈ? ਅਸੀਂ ਰਾਕਟ ਭੇਜਦੇ ਹਾਂ ਆਕਾਸ਼ ਦੇ ਵਿੱਚ, ਕਿੰਨੀ ਫੋਰਸ ਲੱਗਦੀ ਹੈ, ਤਾਂ ਕਿਤੇ ਜਾਂਦਾ ਉੱਥੇ, ਉੱਥੇ ਜਿੱਥੇ ਵੀ ਸਾਰਾ ਆਕਰਸ਼ਣ ਹੈ ਨਹੀਂ, ਕਿਸੇ ਪਲੈਨਟ ਦਾ ਜਿੱਥੇ ਆਕਰਸ਼ਣ ਨਹੀਂ ਉੱਥੇ ਜਾ ਕੇ ਖੜਦਾ ਨਾ ਉਹ, ਉੱਥੇ ਖਿੱਚ ਨਹੀਂ ਹੈ, ਕਸ਼ਿਸ਼ ਨਹੀਂ ਹੈ। ਪਰ ਕਸ਼ਿਸ਼ ਕੀ ਚੀਜ਼ ਹੈ, ਕਿੱਥੋਂ ਪੈਦਾ ਹੋਈ ਹੈ, ਕਿਹਨੇ ਪੈਦਾ ਕੀਤੀ ਹੈ, ਇਹ ਸਾਰੇ ਸਵਾਲ ਨੇ ਅਲੱਗ। ਇੱਧਰ ਨੂੰ ਸਾਇੰਸ ਗਈ ਹੋਈ ਨਹੀਂ ਹੈ, ਨਾ ਜਾਵੇ ਨਾ ਉਹਨਾਂ ਦਾ ਵਿਸ਼ਾ। ਕਿਉਂ ਘੁੰਮਦੀ ਹੈ ਜ਼ਮੀਨ, ਇਹ ਸਾਇੰਸ ਦਾ ਵਿਸ਼ਾ ਨਹੀਂ। ਜ਼ਮੀਨ ਕਿੰਨੀ ਸਪੀਡ ਨਾਲ ਘੁੰਮਦੀ ਹੈ, ਇਹ ਵਿਸ਼ਾ ਹੈ। ਇਹ ਤਾਂ ਉਹਨੇ ਲੱਭ ਲਿਆ, ਗ੍ਰਹਿਣ ਲੱਭ ਲਏ। ਕਿਉਂ ਘੁੰਮਦੀ ਹੈ ਵਿਸ਼ਾ ਕਿਦਾਂ, ਇਹ ਸਾਡਾ ਵਿਸ਼ਾ। ਕਿਉਂ ਘੁੰਮਦੀ,
ਕੌਣ ਘੁੰਮ,
ਕਿਉਂ, ਇਹਦੇ ਪਿੱਛੇ ਫੋਰਸ ਕੌਣ ਹੈ, ਇਹ ਵਿਸ਼ਾ ਹੈ ਗੁਰਬਾਣੀ। ਕਿਉਂ ਘੁੰਮਦੀ, ਉਹ ਹੈ ਜੋ ਕੁਛ ਪਾਇਆ
ਸੋਇਕਾ ਵਾਰ
ਕਰ ਕਰ ਵੇਖੇ
ਸਿਰਜਣਹਾਰ,
ਸਾਰਾ ਕੁਛ ਬਣਾਇਆ ਸਿਰਜਣਹਾਰ ਨੇ। ਚੰਦ ਸੂਰਜ ਆਦਮੀ ਸਾਰਿਆਂ ਨੂੰ ਦੇ ਨਿਗਾਹ ਰੱਖਦਾ ਹੈ, ਨਹੀਂ ਪਲੈਨਟ ਟਕਰਾ ਜਾਣਾ ਆਪਸ ਵਿੱਚ ਹੀ। ਉਹਦੇ ਦੇਖ ਰੇਖ ਹੇਠਾਂ ਸਭ ਕੁਛ ਰੌਲਾ ਪਾਉਂਦੇ ਨੇ, ਚਿੰਤਾ ਫਲਾਨਾ ਕਰਾਇਆ ਨੇੜੇ ਨੂੰ, ਉਹ ਟਕਰਾ ਜੂ, ਪਤੰਦਰ ਬੈਠਾ ਟਕਰਾ ਜੂ, ਉਹਦੇ ਹੁਕਮ ਮੈਨੂੰ ਟਕਰਾ ਕੇ ਮੈਂ ਜਾਊਗਾ, ਟਕਰਾਊ ਉਦਣ ਜਦੋਂ ਉਹ ਚਾਹੂਗਾ, ਫਿਰ ਇਹ ਰੋ ਲਾਈ ਜਾਣ ਜ਼ੋਰ। ਇਹ ਰੋਜ਼ ਕਹਿੰਦੇ ਨੇ ਇਹੋ ਜਿਹਾ, ਇਹ ਵੀ ਹੁੰਦਾ ਤਾਂ ਹੈ ਨਹੀਂ, ਕਿਉਂ ਨਹੀਂ ਹੁੰਦਾ, ਕਿਉਂ ਇਹਨਾਂ ਨੂੰ ਤਾਂ ਸਿਰਫ ਨੇੜੇ ਆਉਂਦਾ ਹੀ ਨਹੀਂ, ਤਾਂ ਉਹ ਡੋਰ ਤਾਂ ਨਹੀਂ ਦਿੰਦੀ ਜਿਹਦੇ ਹੱਥ 'ਚ ਹੈ, ਹੋ ਕੇ ਮੈਂ ਜਾਊ ਜਿੰਨਾ ਚਿਰ ਉਹ ਨਹੀਂ ਚਾਹੁੰਦਾ। ਕੁਛ ਵੀ ਨਹੀਂ ਹੁੰਦਾ ਇਹਨਾਂ ਦੇ ਕਹੇ ਤੇ, ਰੋਜ਼ ਰੌਲਾ ਪਾਉਂਦੇ, ਗ੍ਰਹਿਣ ਦੀ ਰੌਲਾ ਪਾ ਤਾਂ ਕੁਛ ਨਹੀਂ ਹੋਇਆ, ਫੇਰ ਨਹੀਂ ਇਹਨਾਂ ਨੂੰ ਪਤਾ ਵੀ ਚੁੱਪੇ ਕਰ ਜਾਈਏ। ਕਮਾਈ ਹੁੰਦੀ ਹੈ ਨਾ ਇਹਨਾਂ ਗੱਲਾਂ ਤੇ, ਕਮਾਈ ਦਾ ਸਾਧਨ ਬਣਾਇਆ ਜਾਏਗਾ, ਪਤਾ ਉਹਨਾਂ ਨੂੰ ਇਹ ਕੁਛ ਨਹੀਂ ਹੁੰਦਾ ਸਾਡੇ ਕਹੇ, ਲੇਕਿਨ ਭੱਬੜ ਭੂਸੇ ਪਾ ਕੇ ਉਹਨਾਂ ਨੂੰ ਪੈਸੇ ਮਿਲਦੇ ਨੇ, ਉਹਨਾਂ ਤਾਂ ਕਮਾਈ ਦੇ ਸਾਧਨ ਬਣਾਏ ਹੋਏ ਨੇ। ਉਹ ਗਿਆਨ ਜਿਹਦੇ ਨਾਲ ਅਸੀਂ ਕਮ ਸਿਰਫ ਰੋਟੀ ਕਮਾਉਂਦੇ ਹਾਂ, ਦੁਨੀਆਂ ਨੂੰ ਭੱਬੜ ਭੂਸੇ ਪਾਉਂਦੇ ਹਾਂ, ਇਹ ਅਪਰਾਧ ਹੈ। ਗਿਆਨ ਨਹੀਂ ਹੁੰਦਾ, ਇੱਕ ਗਿਆਨ ਹੁੰਦਾ, ਲਾਇਸੈਂਸ ਲੈ ਲਿਆ, ਗੌਰਮੈਂਟ ਤੇ ਲੈ ਲਿਆ, ਉਹਦੇ ਨਾਲ ਡਾਕਾ ਮਾਰਿਆ, ਅਪਰਾਧ ਨਹੀਂ, ਹੋਰ ਕੀ ਹੈ। ਗਿਆਨ ਤਾਂ ਪਰਮੇਸ਼ਰ ਨੇ ਦਿੱਤਾ, ਉਹਦੇ ਨਾਲ ਮਿਸਯੂਜ਼ ਕਰਕੇ ਪਬਲਿਕ ਤੋਂ ਜਿਹੜਾ ਕਰ ਰਹੇ ਨੇ, ਇਹ ਅਪਰਾਧ ਹੈ। ਗਾਹਾਂ ਪਤਾ ਲੱਗੂ ਗਿਆਨ, ਅਪਰਾਧ ਦਾ ਤਾਂ ਗਾਹਾਂ ਪਤਾ ਲੱਗੂ, ਪਰ ਮਨ ਚ ਉਹਨਾਂ ਦੇ ਹੁਣ ਵੀ ਹੈਗਾ ਵੀ ਅਪਰਾਧ, ਅੰਦਰੋਂ ਜਾਣਦੇ ਨੇ ਅਪਰਾਧ, ਅੰਦਰੋਂ ਪਤਾ ਉਹਨਾਂ ਨੂੰ ਅਸੀਂ ਝੂਠ ਬੋਲਦੇ, ਅੰਦਰੋਂ ਪਤਾ ਬਿਆਨ ਦੋ ਨੇ, ਮੇਰਾ ਆਹ ਕੰਮ ਠੀਕ ਹੋ ਗਿਆ, ਮੇਰਾ ਉਹ ਕੰਮ ਠੀਕ ਹੋ ਗਿਆ, ਫਿਰ ਪੈਸਿਆਂ ਤੇ ਕਾਹਦੇ ਪੈਸੇ, ਤੁਸੀਂ ਤਾਂ ਦੂਜਿਆਂ ਨੂੰ ਮਾਲਾ ਮਾਲ ਕਰਤਾ, ਤੁਹਾਡੇ ਯੰਤਰਾਂ ਨੇ ਆਪ ਇਹੋ ਜਿਹਾ ਮਾਲਾ ਮਾਲ, ਸਭ ਫਰੌਡ ਹੈ। ਗਿਆਨ ਜਿਹੜਾ ਹੁੰਦਾ, ਗਿਆਨ ਦਾ ਦਾਤਾ, ਗਿਆਨ ਦਾਤ ਹੈ ਦੇਣ ਵਾਸਤੇ, ਦਾਤ ਫਰੀ। ਗਿਆਨ ਨੂੰ ਜਿਹਨੇ ਕਮਾਈ ਦਾ ਸਾਧਨ ਬਣਾ ਲਿਆ ਨਾ, ਗਿਆਨ ਚਾਹੇ ਕੋਈ ਵੀ ਹੈ, ਕਮਾਈ ਦਾ ਜਦੋਂ ਸਾਧਨ ਬਣ ਗਿਆ, ਫਿਰ ਉਹ ਬੁੱਧੀ ਦਾ ਨਾਸ ਕਰ, ਫਿਰ ਉਹ ਜੀਵਨ ਜੀਵਨ ਦਾ ਨਾਸ ਹੁੰਦਾ ਹੀ, ਇਹ ਲੋਕ ਦਾ ਨਾਸ ਹੋ ਗਿਆ ਉਹਨਾਂ ਦਾ, ਇਹ ਲੋਕ ਦਾ ਤਾਂ ਸੁੱਖ ਉਹਨਾਂ ਨੂੰ ਹੈ, ਪਰਲੋਕ ਨਾਸ ਹੋ ਗਿਆ, ਪੱਗਾ ਖਰਾਬ ਕਰ ਲਿਆ ਉਹਨਾਂ ਨੇ, ਇੱਥੇ ਤੱਕ ਪਹੁੰਚੇ ਨੇ, ਪਿੱਛੇ ਕੁਛ ਤਪ ਕਰਕੇ, ਕੁਛ ਦਾਨ ਕਰਕੇ ਗਿਆਨ ਮਿਲਿਆ, ਇੱਥੇ ਆ ਕੇ ਮਿਸਯੂਜ਼ ਕਰਤਾ ਨਾ ਜੇ, ਨਰਕ ਦੇ ਹਿੱਸੇਦਾਰ। ਚਿੜੀਆਂ ਬਾਜਾਂ ਤੇ ਸਿੱਖਦਾਰਾਂ ਤਿੰਨਾਂ ਪੜਿਆ ਨੋ, ਚਿੜੀ ਨਾ ਹਿਰਨਾ ਬਾਜਾਂ ਤੇ ਸਿੱਖਦਾਰਾਂ ਤਿੰਨਾਂ ਪੜਿਆ, ਹਿਰਨ ਨੂੰ ਸਿਖਾ ਲੈਂਦੇ ਨੇ, ਹਿਰਨ ਹਿਰਨਾਂ ਨੂੰ ਫੜਾਉਂਦਾ, ਬਾਜ ਨੂੰ ਸਿਖਾ ਲੈਂਦੇ ਨੇ, ਬਾਜ ਬਾਜਾਂ ਨੂੰ ਫਸਾਉਂਦਾ। ਗਿਆਨ ਦੇ ਤਾਂ ਆਦਮੀ ਨੇ ਸਿਰਫ ਬਾਜ ਫੜਨ ਵਾਸਤੇ, ਆਪਣੀ ਜਾਤ ਨੂੰ ਫੜਾਉਣ ਵਾਸਤੇ, ਇਹਨਾਂ ਨੇ ਗਿਆਨ ਲੈ ਲਿਆ ਆਦਮੀ ਨੂੰ ਜਮਦੇ ਜਾਲ ਭਰਮ ਚ ਫਸਾਉਣ ਵਾਸਤੇ, ਮਿਸਯੂਜ਼ ਨਹੀਂ ਤਾਂ ਹੋਰ ਕੀ ਹੈ। ਗਿਆਨ ਕਬੀਰ ਫਰੀਦ ਕੀ ਕਹਿ ਰਿਹਾ, ਫਰੀਦ ਕੀ ਕਹਿ ਰਿਹਾ, ਫਰੀਦਾ ਜੇ ਤੂੰ ਅਕਲ ਲਤੀਫ, ਜੇ ਤੂੰ ਸਮਝਦਾਰ ਹੈ, ਗਿਆਨਵਾਨ ਹੈ, ਅਕਲ ਵਾਲਾ ਹੈ, ਕਾਲੇ ਲਿਖਣਾ ਲੇਖ, ਇਹ ਲੋਕਾਂ ਦੇ ਅੰਦਰ ਭਰਮ ਕਾਹਤੇ ਪੈਦਾ ਕਰਦੇ, ਅਗਿਆਨਤਾ ਕਿਉਂ ਫੈਲਾਉਣਾ ਲੋਕਾਂ ਨੂੰ, ਇਹਨਾਂ ਦੇ ਅੰਦਰ ਚਾਨਣ ਕਾਰਨ ਤੂੰ ਹਨੇਰਾ ਪੈਦਾ ਕਰਦੇ, ਡਰਾਉਣਾ ਇਹਨਾਂ ਨੂੰ, ਕਾਲੇ